ਐਡਵਾਂਟੇਜਡ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਹਾਂ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਅਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਡੀ ਹਿਫਾਜ਼ਤ ਅਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ ਚੋਂ ਪੈਗਾਮ ਪੇਸ਼ ਕੀਤਾ ਜਾਏਗਾ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰੀਏ। ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਸੀਂ ਜਿਹੜਾ ਗੀਤ ਸੁਣਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲੇ ਕਿ ਖਾਨਦਾਨੀ ਤਰਜ਼ੇ ਜ਼ਿੰਦਗੀ ਦਾ ਪ੍ਰੋਗਰਾਮ ਫੈਮਿਲੀ ਲਾਈਫ ਸਟਾਈਲ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸਾਥੀਓ, ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਦੱਸਾਂਗੀ ਕਿ ਬਹੁਤ ਜ਼ਿਆਦਾ ਤਨਕੀਦ ਕਰਨ ਦੇ ਨਾਲ ਅਕਸਰ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ ਅਤੇ ਉਹਨਾਂ 'ਚ ਖੁਦ ਇਤਮਾਦੀ ਨਹੀਂ ਰਹਿੰਦੀ। ਉਹ ਆਪਣੇ ਆਪ ਨੂੰ ਦੂਸਰਿਆਂ ਤੋਂ ਕਮਤਰ ਸਮਝਣ ਲੱਗ ਜਾਂਦੇ ਨੇ। ਸਾਥੀਓ, ਇਨਸਾਨੀ ਸ਼ਖਸੀਅਤ ਦੀ ਤਕਮੀਲ 'ਚ ਜਿੱਥੇ ਬਹੁਤ ਸਾਰੀਆਂ ਹੋਰ ਗੱਲਾਂ ਸ਼ਾਮਿਲ ਨੇ, ਉੱਥੇ ਸ਼ਖਸੀਅਤ ਦੀਆਂ ਖਾਮੀਆਂ ਨੂੰ ਦੂਰ ਕਰਨ ਦੇ ਲਈ ਅਗਰ ਮਸਬਤ ਅੰਦਾਜ਼ 'ਚ ਤਨਕੀਦ ਹੋਏ ਤਾਂ ਕੁਝ ਗਲਤ ਨਹੀਂ, ਕਿਉਂਕਿ ਤਨਕੀਦ ਇਨਸਾਨ ਨੂੰ ਆਪਣੀ ਸ਼ਖਸੀਅਤ 'ਚ ਮੌਜੂਦ ਖਾਮੀਆਂ ਤੋਂ ਆਗਾਹ ਕਰਨ ਦੇ ਨਾਲ ਨਾਲ ਉਹਨਾਂ ਨੂੰ ਦਰੁਸਤ ਕਰਨ ਦਾ ਮੌਕਾ ਵੀ ਫਰਾਹਮ ਕਰਦੀ ਏ। ਸਾਥੀਓ, ਅਸੀਂ ਵੇਖਦੇ ਹਾਂ ਕਿ ਖਾਨਦਾਨ ਕੁਝ ਲੋਕਾਂ ਦਾ ਮਜਮੂਆ ਹੈ ਜਿਹੜਾ ਕਿ ਜ਼ਿਹਨੀ ਹਮ ਆਹੰਗੀ, ਪਿਆਰ ਮੁਹੱਬਤ ਅਤੇ ਕੁਰਬਾਨੀ ਜੈਸੇ ਜਜ਼ਬੇ ਦੀ ਬੁਨਿਆਦ 'ਤੇ ਵਜੂਦ 'ਚ ਆਉਂਦਾ ਹੈ। ਇਹਦੀ ਬੁਨਿਆਦੀ ਬਨਾਵਟ ਹਮੇਸ਼ਾ ਤੋਂ ਹੀ ਐਸੀ ਹੀ ਰਹੀ ਹੈ, ਚਾਹੇ ਉਹ ਗਾਰਾਂ 'ਚ ਰਹਿਣ ਵਾਲਾ ਇਨਸਾਨ ਹੋਏ ਜਾਂ ਫਿਰ ਅੱਜ ਦੇ ਜਦੀਦ ਦੌਰ ਦਾ ਇਨਸਾਨ ਨੂੰ ਇੱਕ ਖਾਨਦਾਨ ਦੀ ਜ਼ਰੂਰਤ ਹਮੇਸ਼ਾ ਤੋਂ ਹੀ ਰਹੀ ਹੈ। ਹਰ ਇਨਸਾਨ ਨੂੰ ਕਿਸੇ ਨਾ ਕਿਸੇ ਮੋੜ 'ਤੇ ਜਾਂ ਫਿਰ ਕਿਸੇ ਨਾ ਕਿਸੇ ਹਵਾਲੇ ਤੋਂ ਤਨਜ਼ ਅਤੇ ਤਨਕੀਦ ਦਾ ਸਾਹਮਣਾ ਜ਼ਰੂਰ ਕਰਨਾ ਪੈਂਦਾ ਹੈ, ਲੇਕਿਨ ਅਗਰ ਇਹ ਹੱਦ ਤੋਂ ਜ਼ਿਆਦਾ ਵੱਧ ਜਾਏ ਤਾਂ ਫਿਰ ਇਨਸਾਨੀ ਸ਼ਖਸੀਅਤ ਤਬਾਹ ਹੋ ਜਾਂਦੀ ਹੈ। ਸਾਥੀਓ, ਕਈ ਦਫ਼ਾ ਐਸਾ ਹੁੰਦਾ ਹੈ ਕਿ ਘਰ 'ਚ ਕਿਸੇ ਇੱਕ ਬੱਚੇ ਨੂੰ ਬਹੁਤ ਜ਼ਿਆਦਾ ਤਨਕੀਦ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ, ਉਹਦਾ ਮੁਕਾਬਲਾ ਘਰ 'ਚ ਮੌਜੂਦ ਦੂਸਰੇ ਭੈਣ ਭਰਾਵਾਂ ਨਾਲ ਕੀਤਾ ਜਾਂਦਾ ਹੈ ਅਤੇ ਇਹ ਕਿਹਾ ਜਾਂਦਾ ਹੈ ਕਿ ਤੇਰਾ ਫਲਾਂ ਭਰਾ ਜਾਂ ਫਲਾਂ ਭੈਣ ਤੇਰੇ ਤੋਂ ਜ਼ਿਆਦਾ ਕਾਬਿਲ ਹੈ ਅਤੇ ਬਿਹਤਰੀਨ ਸਲਾਹਿਤਾਂ ਦੀ ਮਾਲਿਕ ਹੈ। ਚਾਹੇ ਉਹ ਫੈਸ਼ਨ ਦੇ ਮੁਤਲਿਕ ਮਾਲੂਮਾਤ ਹੋਣ, ਘਰ ਦੀਆਂ ਜ਼ਿੰਮੇਦਾਰੀਆਂ ਹੋਣ ਜਾਂ ਫਿਰ ਬਾਹਰ ਦੀਆਂ। ਅਕਸਰ ਵਾਲਦੈਨ ਆਪਣੇ ਬੱਚਿਆਂ 'ਚ ਵੀ ਮੁਆਜ਼ਨਾ ਕਰਦੇ ਨੇ ਅਤੇ ਇੱਕ ਦੀ ਤਾਂ ਹੌਸਲਾ ਅਫਜ਼ਾਈ ਕਰਦੇ ਨੇ ਅਤੇ ਦੂਸਰੇ ਨੂੰ ਤਨਕੀਦ ਕਰ ਕਰਕੇ ਡਿਪਰੈਸ਼ਨ 'ਚ ਮੁਬਤਲਾ ਕਰ ਦਿੰਦੇ ਨੇ। ਸਾਥੀਓ, ਬਾਜ਼ ਘਰਾਣਿਆਂ 'ਚ ਵਾਲਦੈਨ ਬੇਟੀ ਦੀ ਨਿਸਬਤ ਬੇਟੇ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਨੇ, ਉਹਦੀ ਹਰ ਨਾਜਾਇਜ਼ ਖਾਹਿਸ਼ ਨੂੰ ਵੀ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਨੇ। ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਬੇਟੇ ਉਹਨਾਂ ਦੇ ਬੁਢਾਪੇ ਦਾ ਸਹਾਰਾ ਬਣਨਗੇ, ਜਿਨ੍ਹਾਂ ਨੇ ਉਹਨਾਂ ਨੂੰ ਕਮਾ ਕੇ ਦੇਣਾ ਹੈ, ਜਬਕਿ ਬੇਟੀਆਂ 'ਚ ਐਸੀ ਕੋਈ ਸਲਾਹੀਅਤ ਹੀ ਨਹੀਂ ਕਿ ਉਹ ਵਾਲਦੈਨ ਦਾ ਸਹਾਰਾ ਬਣਨ, ਜਾਂ ਫਿਰ ਤਨਜ਼ਨੇ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਕਿਹੜਾ ਕਮਾ ਕੇ ਲਿਆਉਣਾ ਹੈ। ਸਾਥੀਓ, ਐਸੀ ਤਨਕੀਦ ਵੀ ਇੱਕ ਲੜਕੀ 'ਚ ਅਹਿਸਾਸੇ ਕਮਤਰੀ ਪੈਦਾ ਕਰਦੀ ਹੈ ਅਤੇ ਉਹ ਸੋਚਣ ਲੱਗਦੀ ਹੈ ਕਿ ਇਹਦੇ 'ਚ ਕੁਝ ਕਰਨ ਦੀ ਸ਼ਾਇਦ ਸਲਾਹੀਅਤ ਹੀ ਨਹੀਂ। ਸਾਥੀਓ, ਅਸੀਂ ਵੇਖਦੇ ਹਾਂ ਕਿ ਅਕਸਰ ਔਕਾਤ ਭੈਣਾਂ ਦੇ ਦਰਮਿਆਨ ਵੀ ਮੁਆਜ਼ਨਾ ਕੀਤਾ ਜਾਂਦਾ ਹੈ। ਕਈ ਦਫ਼ਾ ਇਸ ਤਰ੍ਹਾਂ ਹੁੰਦਾ ਹੈ ਕਿ ਘਰ 'ਚ ਅਗਰ ਦੋ ਭੈਣਾਂ ਮੌਜੂਦ ਨੇ ਤਾਂ ਕਿਹਾ ਜਾਂਦਾ ਹੈ ਕਿ ਇਹ ਭੈਣ ਜ਼ਿਆਦਾ ਕਾਬਿਲ ਹੈ, ਇਹਦੇ 'ਚ ਜ਼ਿਆਦਾ ਸਲਾਹੀਅਤ ਹੈ ਅਤੇ ਸ਼ਕਲੋ ਸੂਰਤ 'ਚ ਵੀ ਖੂਬਸੂਰਤ ਹੈ। ਸਾਥੀਓ, ਨਾ ਸਿਰਫ ਫੈਮਲੀ ਵਾਲੇ ਹੀ ਬਲਕਿ ਖਾਨਦਾਨ 'ਚ ਵੀ ਅਗਰ ਉਹ ਕਿਤੇ ਜਾਣ ਤਾਂ ਇੱਕ ਭੈਣ ਦੀ ਅਹਿਮੀਅਤ ਦੂਸਰੀ ਭੈਣ ਨੂੰ ਜ਼ਿਹਨੀ ਅਜ਼ੀਅਤ 'ਚ ਮੁਬਤਲਾ ਕਰ ਦਿੰਦੀ ਹੈ। ਸਾਥੀਓ, ਯਾਦ ਰੱਖੋ ਕਿ ਇਹ ਮੁਆਜ਼ਨਾ ਬੱਚਿਆਂ 'ਚ ਇੱਕ ਦੂਸਰੇ ਦੇ ਲਈ ਨਫ਼ਰਤ ਪੈਦਾ ਕਰ ਦਿੰਦਾ ਹੈ। ਸੋ ਵਾਲਦੈਨ ਨੂੰ ਚਾਹੀਦਾ ਹੈ ਕਿ ਆਪਣੇ ਸਾਰੇ ਬੱਚਿਆਂ ਨੂੰ ਇੱਕ ਵਰਗਾ ਹੀ ਸਮਝਣ, ਚਾਹੇ ਕੋਈ ਘੱਟ ਸਲਾਹੀਅਤ ਦਾ ਮਾਲਿਕ ਹੈ ਜਾਂ ਫਿਰ ਜ਼ਿਆਦਾ ਦਾ। ਵਾਲਦੈਨ ਦੇ ਲਈ ਤਾਂ ਹਰ ਬੱਚਾ ਹੀ ਪਿਆਰਾ ਹੁੰਦਾ ਹੈ। ਸਾਥੀਓ, ਇੱਕ ਫੈਮਿਲੀ 'ਚ ਭੈਣ ਭਰਾਵਾਂ 'ਚ ਇੱਕ ਦੂਸਰੇ 'ਤੇ ਤਨਕੀਦ ਅਤੇ ਤਨਜ਼ ਦੀ ਆਦਤ ਦੇ ਜ਼ਿਆਦਾ ਜ਼ਿੰਮੇਦਾਰ ਵਾਲਦੈਨ ਹੀ ਹੁੰਦੇ ਨੇ, ਕਿਉਂਕਿ ਅਕਸਰ ਵਾਲਦੈਨ ਬੱਚਿਆਂ ਦੇ ਗਲਤ ਰਵੱਈਆਂ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕਰ ਦਿੰਦੇ ਨੇ, ਜਿਹਦੀ ਵਜ੍ਹਾ ਨਾਲ ਉਹ ਝਗੜਾਲੂ ਅਤੇ ਬਦਤਮੀਜ਼ ਹੋ ਜਾਂਦੇ ਨੇ ਅਤੇ ਆਪਣੇ ਭੈਣ ਭਰਾਵਾਂ ਨਾਲ ਉਹਨਾਂ ਦਾ ਜਿਹੜਾ ਪਿਆਰ ਦਾ ਰਿਸ਼ਤਾ ਹੁੰਦਾ ਹੈ ਉਹ ਖਤਮ ਹੋ ਜਾਂਦਾ ਹੈ। ਫਿਰ ਉਹ ਆਪਣੇ ਭੈਣ ਭਰਾਵਾਂ ਦਾ ਦਿਲ ਦੁਖਾਉਂਦੇ ਨੇ ਅਤੇ ਐਸੀ ਸੂਰਤ 'ਚ ਜਿਹੜੇ ਬੱਚੇ ਨੂੰ ਤਨਜ਼ ਅਤੇ ਤਨਕੀਦ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ ਉਹ ਅਹਿਸਾਸੇ ਕਮਤਰੀ 'ਚ ਮੁਬਤਲਾ ਹੋ ਜਾਂਦਾ ਹੈ ਅਤੇ ਹਰ ਕੰਮ ਕਰਨ ਤੋਂ ਪਹਿਲੇ ਇਹੋ ਹੀ ਸੋਚਦਾ ਹੈ ਕਿ ਕਿਤੇ ਉਹ ਫਿਰ ਕੋਈ ਗਲਤੀ ਨਾ ਕਰ ਦੇਵੇ ਜਾਂ ਫਿਰ ਉਹਦੇ 'ਤੇ ਤਨਕੀਦ ਨਾ ਹੋਏ। ਬੱਚੇ 'ਚ ਖੁਦ ਇਤਮਾਦੀ ਦੀ ਕਮੀ ਵੀ ਪੈਦਾ ਹੋਣ ਲੱਗਦੀ ਹੈ, ਹਾਲਾਤ ਦਾ ਮੁਕਾਬਲਾ ਕਰਨ ਦਾ ਹੌਸਲਾ ਨਹੀਂ ਰਹਿੰਦਾ ਅਤੇ ਐਸਾ ਬੱਚਾ ਮੁਸਲਸਲ ਜ਼ਿਹਨੀ ਦਬਾਓ ਦੀ ਵਜ੍ਹਾ ਨਾਲ ਮੁਖਤਲਿਫ ਨਫਸੀਆਤੀ ਬਿਮਾਰੀਆਂ ਦਾ ਵੀ ਸ਼ਿਕਾਰ ਹੋ ਜਾਂਦਾ ਹੈ। ਸਾਥੀਓ, ਸ਼ਖਸੀਅਤ 'ਚ ਖੁਦ ਇਤਮਾਦੀ ਉਸੇ ਸੂਰਤ 'ਚ ਪੈਦਾ ਹੋਏਗੀ ਜਦੋਂ ਘਰ ਦੇ ਮਾਹੌਲ 'ਚ ਬੇਜਾ ਤਨਕੀਦ ਅਤੇ ਤਨਜ਼ ਦੀ ਬਜਾਏ ਘਰ 'ਚ ਰਹਿਣ ਵਾਲੇ ਲੋਕ ਇੱਕ ਦੂਸਰੇ ਦੀ ਇੱਜ਼ਤ ਕਰਨਗੇ ਅਤੇ ਪਿਆਰ ਮੁਹੱਬਤ ਨਾਲ ਰਹਿਣਗੇ। ਸਾਥੀਓ, ਯਾਦ ਰੱਖੋ ਕਿ ਘਰ ਦਾ ਮਾਹੌਲ ਖੁਸ਼ਗਵਾਰ ਬਣਾਉਣ ਦੇ ਲਈ ਜ਼ਰੂਰੀ ਹੈ ਕਿ ਘਰ 'ਚ ਰਹਿਣ ਵਾਲੇ ਅਫਰਾਦ ਇੱਕ ਦੂਸਰੇ ਦੇ ਨੁਕਤਾ ਨਜ਼ਰ ਦਾ ਇਹਤਰਾਮ ਕਰਨ ਅਤੇ ਉਹਨੂੰ ਕਬੂਲ ਕਰਨ ਦੀ ਆਦਤ ਵੀ ਹੋਣੀ ਚਾਹੀਦੀ ਹੈ। ਬਰਦਾਸ਼ਤ ਦੇ ਦਾਮਨ ਨੂੰ ਹੱਥ ਤੋਂ ਕਦੀ ਨਹੀਂ ਜਾਣ ਦੇਣਾ ਚਾਹੀਦਾ, ਕਿਉਂਕਿ ਵਕਤੀ ਤੌਰ 'ਤੇ ਬਰਦਾਸ਼ਤ ਕੀਤਾ ਜਾਣ ਵਾਲਾ ਫੈਸਲਾ ਖਾਨਦਾਨ ਦੇ ਦਰਮਿਆਨ ਬਹੁਤ ਸਾਰੀਆਂ ਗਲਤ ਫਹਿਮੀਆਂ ਨੂੰ ਰੋਕ ਸਕਦਾ ਹੈ। ਸਾਥੀਓ, ਅਸੀਂ ਵੇਖਦੇ ਹਾਂ ਕਿ ਘਰ ਦੇ ਮਾਹੌਲ ਨੂੰ ਖੁਸ਼ਗਵਾਰ ਰੱਖਣ ਦਾ ਇੱਕ ਜ਼ਰੀਆ ਇਹ ਵੀ ਹੈ ਕਿ ਘਰ 'ਚ ਜਿਹੜੇ ਮੌਜੂਦ ਲੋਕ ਨੇ ਉਹ ਆਪਸ 'ਚ ਮਿਲ ਜੁਲ ਕੇ ਰਹਿਣ ਅਤੇ ਅਗਰ ਕਿਸੇ ਨੂੰ ਕੋਈ ਮੁਸ਼ਕਲ ਹੈ ਤਾਂ ਉਸ ਮੁਸ਼ਕਲ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨ। ਅਸੀਂ ਵੇਖਦੇ ਹਾਂ ਕਿ ਅੱਜ ਦੀ ਮਸਰੂਫ ਤਰੀਨ ਜ਼ਿੰਦਗੀ 'ਚ ਹੁਣ ਕਿਸੇ ਦੇ ਕੋਲ ਵੀ ਕਿਸੇ ਦੇ ਲਈ ਵਕਤ ਨਹੀਂ ਰਿਹਾ ਅਤੇ ਇਸੇ ਵਜ੍ਹਾ ਤੋਂ ਹੀ ਖਾਨਦਾਨ ਦੇ ਅਫਰਾਦ ਦੇ ਦਰਮਿਆਨ ਦੂਰੀਆਂ ਵੱਧ ਜਾਂਦੀਆਂ ਨੇ ਅਤੇ ਫਿਰ ਐਸੀ ਸੂਰਤ 'ਚ ਮਾਹੌਲ ਨੂੰ ਖੁਸ਼ਗਵਾਰ ਰੱਖਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਰਿਸ਼ਤਿਆਂ ਦੀ ਅਹਿਮੀਅਤ ਹੁਣ ਬਾਕੀ ਨਹੀਂ ਰਹੀ ਅਤੇ ਕਈ ਘਰਾਂ 'ਚ ਤਾਂ ਇਸ ਤਰ੍ਹਾਂ ਦਾ ਵੀ ਮਾਹੌਲ ਹੁੰਦਾ ਹੈ ਕਿ ਵਾਲਦੈਨ ਆਪਣੇ ਬੱਚਿਆਂ ਨੂੰ ਵਕਤ ਨਹੀਂ ਦੇ ਪਾਉਂਦੇ ਅਤੇ ਬੱਚੇ ਆਪਣੇ ਵਾਲਦੈਨ ਨੂੰ ਵਕਤ ਨਹੀਂ ਦੇ ਪਾਉਂਦੇ। ਇੱਕ ਘਰ 'ਚ ਰਹਿ ਕੇ ਉਹ ਇੱਕ ਦੂਸਰੇ ਤੋਂ ਅਜਨਬੀ ਹੋ ਜਾਂਦੇ ਨੇ। ਪਰ ਸਾਥੀਓ, ਯਾਦ ਰੱਖੋ ਕਿ ਖੁਸ਼ਗਵਾਰ ਅਤੇ ਪੁਰਸਕੂਨ ਘਰ ਦਾ ਤਸੱਵਰ ਉਸੇ ਵੇਲੇ ਵਜੂਦ 'ਚ ਆ ਸਕਦਾ ਹੈ ਜਦੋਂ ਹਰ ਫਰਦ ਇੱਕ ਦੂਸਰੇ ਦੇ ਜਜ਼ਬਾਤ ਦਾ ਇਹਤਰਾਮ ਕਰੇਗਾ ਤੇ ਇੱਕ ਦੂਸਰੇ ਨੂੰ ਵਕਤ ਦੇਗਾ। ਮੁਹੱਬਤ ਦਾ ਜਵਾਬ ਮੁਹੱਬਤ ਨਾਲ ਦੇਣਾ ਚਾਹੀਦਾ ਹੈ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਨਫ਼ਰਤ ਤੇ ਦੂਰੀਆਂ ਨੂੰ ਮੁਹੱਬਤ ਦੇ ਹਥਿਆਰ ਨਾਲ ਸਮੇਟਿਆ ਜਾਏ। ਯਾਦ ਰੱਖੋ ਕਿ ਤਨਕੀਦ ਬੁਰੀ ਨਹੀਂ ਅਗਰ ਮਸਬਤ ਅੰਦਾਜ਼ 'ਚ ਸ਼ਖਸੀਅਤ ਦੀ ਬਿਹਤਰੀ ਦੇ ਲਈ ਕੀਤੀ ਜਾਏ। ਅਗਰ ਇਹਨਾਂ ਸਾਰਿਆਂ ਅਸੂਲਾਂ 'ਤੇ ਅਮਲ ਕੀਤਾ ਜਾਏਗਾ ਤਾਂ ਫਿਰ ਕਿਸੇ ਵੀ ਖਾਨਦਾਨ ਜਾਂ ਘਰ ਦੇ ਮਾਹੌਲ ਨੂੰ ਖੁਸ਼ਗਵਾਰ ਰੱਖਣਾ ਮੁਸ਼ਕਿਲ ਨਹੀਂ, ਕਿਉਂਕਿ ਇਹੋ ਹੀ ਛੋਟੀਆਂ ਛੋਟੀਆਂ ਗੱਲਾਂ ਨੇ ਜਿਨ੍ਹਾਂ ਦਾ ਖਿਆਲ ਕਰਦਿਆਂ ਹੋਇਆਂ ਅਸੀਂ ਨਾ ਸਿਰਫ ਖਾਨਦਾਨ ਬਲਕਿ ਇੱਕ ਕੌਮ ਦੀ ਸੂਰਤ 'ਚ ਵੀ ਤਰੱਕੀ ਅਤੇ ਕਾਮਯਾਬੀ ਹਾਸਿਲ ਕਰ ਸਕਦੇ ਹਾਂ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਅਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਵੇਗਾ ਕਿ ਬਹੁਤ ਜ਼ਿਆਦਾ ਤਨਕੀਦ ਅਤੇ ਤੰਜ਼ ਦੀ ਵਜ੍ਹਾ ਨਾਲ ਬੱਚੇ ਕਿਸ ਤਰ੍ਹਾਂ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਅਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਅਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਅਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਸੁਣਾ ਸਕਣਾ। ਸਾਥੀਓ, ਅੱਜ ਅਸੀਂ ਖੁਦਾਵੰਦ ਦੇ ਕਲਾਮ 'ਚੋਂ ਜਿਸ ਗੱਲ ਨੂੰ ਸਿੱਖਾਂਗੇ ਉਹ ਆਏ ਕਿ ਖੁਦਾਵੰਦ ਯਿਸੂ ਮਸੀਹ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਮੁਹੱਈਆ ਕਰਦਾ ਹੈ। ਸਾਥੀਓ, ਖੁਦਾਵੰਦ ਦਾ ਕਲਾਮ ਆ ਗੱਲ ਬਿਆਨ ਕਰਦਾ ਹੈ ਕਿ ਇਨਸਾਨ ਆਪਣੇ ਗੁਨਾਹਾਂ ਦੀ ਵਜ੍ਹਾ ਤੋਂ ਖੁਦਾ ਦੇ ਜਲਾਲ ਤੋਂ ਮਹਿਰੂਮ ਹੋ ਗਿਆ। ਇਨਸਾਨ ਨੇ ਜਦੋਂ ਗੁਨਾਹ ਕੀਤਾ ਉਸ ਵੇਲੇ ਉਹਦੇ 'ਤੇ ਸਜ਼ਾ ਦਾ ਹੁਕਮ ਜਾਰੀ ਹੋਇਆ ਅਤੇ ਅਸੀਂ ਬਾਈਬਲ ਮੁਕੱਦਸ ਵਿੱਚ ਆ ਗੱਲ ਪੜ੍ਹਨੀ ਹੈ ਕਿ ਗੁਨਾਹ ਦੀ ਜਿਹੜੀ ਸਜ਼ਾ ਹੈ, ਗੁਨਾਹ ਦੀ ਜਿਹੜੀ ਮਜ਼ਦੂਰੀ ਹੈ, ਉਹ ਹੈ ਮੌਤ। ਪਰ ਅਸੀਂ ਵੇਖਦੇ ਹਾਂ ਕਿ ਖੁਦਾਵੰਦ ਯਿਸੂ ਮਸੀਹ ਨੇ ਸਾਡੇ ਗੁਨਾਹਾਂ ਦੇ ਬਦਲੇ ਸਲੀਬ 'ਤੇ ਚੜ ਗਿਆ ਅਤੇ ਉਹਨੇ ਫਿਦਿਆ ਦੇ ਦਿੱਤਾ ਤਾਂ ਕਿ ਅਸੀਂ ਗੁਨਾਹ ਦੀ ਸਜ਼ਾ ਤੋਂ ਬਰੀ ਹੋ ਸਕੀਏ, ਅਸੀਂ ਮੌਤ ਤੋਂ ਬਚ ਕੇ ਹਮੇਸ਼ਾ ਦੀ ਜ਼ਿੰਦਗੀ ਨੂੰ ਪਾ ਸਕੀਏ। ਸਾਥੀਓ, ਯਿਸੂ ਮਸੀਹ ਨੇ ਮੇਰੇ ਅਤੇ ਤੁਹਾਡੇ ਗੁਨਾਹਾਂ ਨੂੰ ਆਪਣੇ ਉੱਤੇ ਲੈ ਲਿਆ। ਯਿਸੂ ਮਸੀਹ ਨੇ ਮੇਰੇ ਅਤੇ ਤੁਹਾਡੇ ਗੁਨਾਹਾਂ ਦੀ ਸਜ਼ਾ ਨੂੰ ਬਰਦਾਸ਼ਤ ਕੀਤਾ। ਯਿਸੂ ਮਸੀਹ ਨੇ ਸਲੀਬ 'ਤੇ ਜਾਨ ਦੇ ਕੇ ਸਾਨੂੰ ਹਲਾਕਤ ਤੋਂ ਬਚਾ ਕੇ ਹਮੇਸ਼ਾ ਦੀ ਜ਼ਿੰਦਗੀ ਦਾ ਵਾਰਿਸ ਠਹਿਰਾਇਆ। ਇਸ ਲਈ ਸਾਥੀਓ, ਅਸੀਂ ਯਹੋਨਾ ਦੀ ਅੰਜੀਲ ਦੇ 3:16 ਵਿੱਚ ਅਸੀਂ ਆਵਾਜ਼ ਪਾਉਂਦੇ ਹਾਂ ਕਿ ਵੇਖੋ, ਖੁਦਾ ਨੇ ਦੁਨੀਆ ਦੇ ਨਾਲ ਇੰਜ ਦੀ ਮੁਹੱਬਤ ਕੀਤੀ ਕਿ ਉਹਨੇ ਆਪਣਾ ਇਕਲੌਤਾ ਬੇਟਾ ਬਖਸ਼ ਦਿੱਤਾ ਤਾਂ ਕਿ ਜਿਹੜਾ ਵੀ ਉਹਦੇ 'ਤੇ ਈਮਾਨ ਲਿਆਵੇ ਉਹ ਹਲਾਕ ਨਾ ਹੋਏ ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਏ। ਸੋ ਹਮੇਸ਼ਾ ਦੀ ਜ਼ਿੰਦਗੀ ਦਾ ਵਾਅਦਾ ਸਾਡੇ ਨਾਲ ਕੀਤਾ ਗਿਆ ਹੈ ਅਤੇ ਆ ਹਮੇਸ਼ਾ ਦੀ ਜ਼ਿੰਦਗੀ ਦਾ ਵਾਅਦਾ ਅਸੀਂ ਇਸ ਮਸੀਹ ਵਿੱਚ ਪਾਉਂਦੇ ਹਾਂ। ਸਾਥੀਓ, ਕਈ ਦਫ਼ਾ ਅਸੀਂ ਇਹ ਸੋਚਦੇ ਹਾਂ ਕਿ ਯਿਸੂ ਮਸੀਹ ਨੂੰ ਆਪਣਾ ਨਿਜਾਤ ਦੇਹਿੰਦਾ ਕਬੂਲ ਕਰਨ ਦੇ ਬਾਅਦ ਜਿਹੜਾ ਹਮੇਸ਼ਾ ਦੀ ਜ਼ਿੰਦਗੀ ਦਾ ਵਾਅਦਾ ਹੈ ਸਿਰਫ ਉਹਦੀ ਦੂਜੀ ਆਮਦ ਦੇ ਬਾਅਦ ਹੀ ਸੱਚਾ ਸਾਬਿਤ ਹੋਏਗਾ। ਪਰ ਸਾਥੀਓ, ਯਾਦ ਰੱਖੋ ਕਿ ਜਿਵੇਂ ਹੀ ਅਸੀਂ ਯਿਸੂ ਮਸੀਹ ਨੂੰ ਕਬੂਲ ਕਰ ਲੈਂਦੇ ਹਾਂ, ਜਿਵੇਂ ਹੀ ਅਸੀਂ ਯਿਸੂ ਮਸੀਹ ਨੂੰ ਆਪਣਾ ਨਿਜਾਤ ਦੇਹਿੰਦਾ ਤਸਲੀਮ ਕਰ ਲੈਂਦੇ ਹਾਂ, ਉਸ ਵੇਲੇ ਅਸੀਂ ਹਮੇਸ਼ਾ ਦੀ ਜ਼ਿੰਦਗੀ ਵਿੱਚ ਸ਼ਾਮਿਲ ਹੋ ਜਾਂਦੇ ਹਾਂ। ਕਿਉਂਕਿ ਅਸੀਂ ਯਹੋਨਾ ਦੀ ਅੰਜੀਲ ਇਹਦੇ 3:36 ਐਤ ਵਿੱਚ ਆ ਗੱਲ ਪੜ੍ਹਦੇ ਹਾਂ ਕਿ ਜਿਹੜਾ ਬੇਟੇ 'ਤੇ ਈਮਾਨ ਲਿਆਂਦਾ ਹੈ ਹਮੇਸ਼ਾ ਦੀ ਜ਼ਿੰਦਗੀ ਉਹਦੀ ਹੈ। ਸੋ ਯਾਦ ਰੱਖੋ ਕਿ ਜਿਹੜਾ ਕੋਈ ਵੀ ਯਿਸੂ ਮਸੀਹ 'ਤੇ ਈਮਾਨ ਲਿਆਂਦਾ ਹੈ ਹਮੇਸ਼ਾ ਦੀ ਜ਼ਿੰਦਗੀ ਉਹਦੀ ਹੈ। ਔਰ ਫਿਰ ਅਸੀਂ ਯਹੋਨਾ ਦੀ ਅੰਜੀਲ ਦੇ 5:24 ਐਤ ਵਿੱਚ ਵੀ ਆ ਗੱਲ ਪੜ੍ਹਦੇ ਹਾਂ, ਯਿਸੂ ਮਸੀਹ ਨੇ ਫਰਮਾਇਆ ਕਿ ਮੈਂ ਤੁਹਾਨੂੰ ਸੱਚ ਕਹਿਣਾ ਵਾਂ ਕਿ ਜਿਹੜਾ ਮੇਰਾ ਕਲਾਮ ਸੁਣਦਾ ਅਤੇ ਮੇਰੇ ਕਲਨ ਵਾਲੇ ਦਾ ਯਕੀਨ ਕਰਦਾ ਹੈ ਹਮੇਸ਼ਾ ਦੀ ਜ਼ਿੰਦਗੀ ਉਹਦੀ ਹੈ ਅਤੇ ਉਹਦੇ 'ਤੇ ਸਜ਼ਾ ਦਾ ਹੁਕਮ ਨਹੀਂ ਹੁੰਦਾ ਬਲਕਿ ਉਹ ਮੌਤ ਤੋਂ ਨਿਕਲ ਕੇ ਜ਼ਿੰਦਗੀ ਵਿੱਚ ਦਾਖਲ ਹੋ ਗਿਆ ਹੈ। ਸੋ ਅਸੀਂ ਵੇਖਦੇ ਹਾਂ ਕਿ ਯਿਸੂ ਮਸੀਹ ਆਪਣੀ ਜ਼ੁਬਾਨ ਮੁਬਾਰਕ ਤੋਂ ਫਰਮਾਉਂਦੇ ਨੇ ਕਿ ਮੈਂ ਤੁਹਾਨੂੰ ਸੱਚ ਕਹਿਣਾ ਵਾਂ। ਤੇ ਸਾਥੀਓ, ਜਦੋਂ ਯਿਸੂ ਮਸੀਹ ਗੱਲ ਕਹਿੰਦੇ ਨੇ ਕਿ ਮੈਂ ਤੁਹਾਨੂੰ ਸੱਚ ਕਹਿਣਾ ਵਾਂ, ਯਾਦ ਰੱਖੋ ਕਿ ਉਸ ਵੇਲੇ ਯਿਸੂ ਮਸੀਹ ਸਾਨੂੰ ਆ ਗੱਲ ਸਮਝਾਉਂਦੇ ਨੇ ਕਿ ਅਸੀਂ ਇਸ ਗੱਲ ਵਿੱਚ ਸ਼ੱਕ ਨਾ ਕਰੀਏ, ਬਲਕਿ ਇਸ ਗੱਲ ਨੂੰ ਜਾਣੀਏ ਕਿ ਜਿਹੜਾ ਕੋਈ ਵੀ ਯਿਸੂ ਮਸੀਹ ਨੂੰ ਕਬੂਲ ਕਰਦਾ ਹੈ, ਉਹਦੇ ਕਲਾਮ 'ਤੇ ਅਮਲ ਪੈਰਾ ਹੁੰਦਾ ਹੈ, ਹਮੇਸ਼ਾ ਦੀ ਜ਼ਿੰਦਗੀ ਉਹਦੀ ਹੈ। ਉਹ ਫਿਰ ਮੌਤ ਤੋਂ ਨਿਕਲ ਕੇ ਜ਼ਿੰਦਗੀ ਵਿੱਚ ਦਾਖਲ ਹੋ ਜਾਂਦਾ ਹੈ। ਸੋ ਸਾਥੀ, ਉਹ ਸਾਨੂੰ ਆ ਚਾਹੀਦਾ ਹੈ ਕਿ ਅਸੀਂ ਯਿਸੂ ਮਸੀਹ 'ਤੇ ਈਮਾਨ ਲਿਆਈਏ, ਯਿਸੂ ਮਸੀਹ ਨੂੰ ਕਬੂਲ ਕਰੀਏ, ਤਾਂ ਕਿ ਅਸੀਂ ਉਹਦੇ ਕੋਲੋਂ ਹਮੇਸ਼ਾ ਦੀ ਜ਼ਿੰਦਗੀ ਪਾ ਸਕੀਏ। ਯਿਸੂ ਮਸੀਹ ਨੇ ਯਹੋਨਾ ਦੀ ਅੰਜੀਲ ਦੇ 10ਵੇਂ ਬਾਬ ਦੀ 10ਵੀਂ ਆਇਤ ਵਿੱਚ ਫਰਮਾਇਆ ਹੈ ਕਿ ਮੈਂ ਇਸ ਲਈ ਆਇਆ ਵਾਂ ਕਿ ਉਹ ਜ਼ਿੰਦਗੀ ਪਾਣ ਅਤੇ ਕਸਰਤ ਦੀ ਜ਼ਿੰਦਗੀ ਪਾਣ। ਸੋ ਸਾਥੀਓ, ਯਿਸੂ ਮਸੀਹ ਖੁਦ ਆ ਫਰਮਾਉਂਦੇ ਨੇ ਕਿ ਮੈਂ ਇਸ ਦੁਨੀਆਂ ਵਿੱਚ ਇਸ ਲਈ ਆਇਆ ਵਾਂ ਤਾਂ ਕਿ ਤੁਸੀਂ ਜ਼ਿੰਦਗੀ ਪਾਓ ਅਤੇ ਕਸਰਤ ਦੀ ਜ਼ਿੰਦਗੀ ਪਾਓ। ਸੋ ਸਾਥੀਓ, ਜਦੋਂ ਅਸੀਂ ਬਾਈਬਲ ਮੁਕੱਦਸ 'ਚੋਂ ਇਸ ਗੱਲ ਨੂੰ ਪੜ੍ਹਦੇ ਹਾਂ, ਜਦੋਂ ਅਸੀਂ ਯਿਸੂ ਮਸੀਹ ਦੇ ਅਲਫਾਜ਼ਾਂ ਨੂੰ ਸੁਣਨੇ ਆ ਕਿ ਯਿਸੂ ਮਸੀਹ ਫਰਮਾਉਂਦੇ ਨੇ ਕਿ ਮੈਂ ਇਸ ਲਈ ਆਇਆ ਵਾਂ ਕਿ ਤੁਸੀਂ ਜ਼ਿੰਦਗੀ ਪਾਓ ਅਤੇ ਕਸਰਤ ਦੀ ਜ਼ਿੰਦਗੀ ਪਾਓ, ਅਤੇ ਫਿਰ ਅਸੀਂ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਉਣ ਵਾਸਤੇ ਦੇਰ ਨਾ ਕਰੀਏ, ਬਲਕਿ ਅਸੀਂ ਫੌਰਨ ਯਿਸੂ ਮਸੀਹ 'ਤੇ ਮਾਨ ਲਿਆਈਏ, ਉਹਨੂੰ ਆਪਣਾ ਸ਼ਖਸੀ ਨਿਜਾਤ ਦੇ ਹਿੰਦ ਤਸਲੀਮ ਕਰੀਏ। ਕਿਉਂਕਿ ਬਾਈਬਲ ਮੁਕੱਦਸ ਇਸ ਗੱਲ ਦਾ ਐਲਾਨ ਕਰਦੀ ਹੈ ਕਿ ਜਿਹੜਾ ਕੋਈ ਵੀ ਯਿਸੂ ਮਸੀਹ 'ਤੇ ਮਾਨ ਲਿਆਏਗਾ, ਉਹ ਹਲਾਕ ਨਹੀਂ ਹੋਏਗਾ, ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਏਗਾ। ਸੋ ਹਮੇਸ਼ਾ ਦੀ ਜ਼ਿੰਦਗੀ ਯਿਸੂ ਮਸੀਹ ਵਿੱਚ ਪਾਈ ਜਾਂਦੀ ਹੈ, ਨਾ ਕਿ ਦੁਨਿਆਵੀ ਸ਼ੈਵਾਂ ਵਿੱਚ। ਆ ਦੁਨੀਆ ਜਾਂ ਦੁਨਿਆਵੀ ਸ਼ੈਵਾਂ ਸਾਨੂੰ ਜ਼ਿੰਦਗੀ ਨਹੀਂ ਦੇ ਸਕਦੀਆਂ। ਦੁਨੀਆ ਵਿੱਚ ਸਾਡੇ ਲਈ ਹਮੇਸ਼ਾ ਦੀ ਜ਼ਿੰਦਗੀ ਨਹੀਂ ਪਾਈ ਜਾਂਦੀ। ਦੁਨੀਆ ਸਾਨੂੰ ਨਾ ਹਕੀਕੀ ਜ਼ਿੰਦਗੀ ਦੇ ਸਕਦੀ ਹੈ ਅਤੇ ਨਾ ਹੀ ਹਕੀਕੀ ਇਤਮਾਨ ਦੇ ਸਕਦੀ ਹੈ, ਬਲਕਿ ਇਹ ਸਭ ਕੁਝ ਸਾਨੂੰ ਯਿਸੂ ਮਸੀਹ ਦੇ ਵਸੀਲੇ ਤੋਂ ਮਿਲਦਾ ਹੈ। ਯਿਸੂ ਮਸੀਹ ਨੇ ਫਰਮਾਇਆ ਕਿ ਰਾਹਕ ਅਤੇ ਜ਼ਿੰਦਗੀ ਮੈਂ ਵਾਂ, ਔਰ ਫਿਰ ਯਿਸੂ ਮਸੀਹ ਵੀ ਫਰਮਾਉਂਦੇ ਨੇ ਕਿ ਮੈਂ ਤੁਹਾਨੂੰ ਆਪਣਾ ਇਤਮਾਨ ਦੇਣਾ ਵਾਂ। ਸੋ ਸਾਥੀਓ, ਜਦੋਂ ਅਸੀਂ ਇਹਨਾਂ ਗੱਲਾਂ ਨੂੰ ਜਾਣ ਲੈਂਦੇ ਹਾਂ, ਉਸ ਵੇਲੇ ਸਾਨੂੰ ਆ ਚਾਹੀਦਾ ਕਿ ਅਸੀਂ ਫੌਰਨ ਯਿਸੂ ਮਸੀਹ 'ਤੇ ਮਾਨ ਲਿਆਈਏ, ਉਹਨੂੰ ਦਿਲ ਤੋਂ ਆਪਣਾ ਨਿਜਾਤ ਦੇ ਹਿੰਦ ਤਸਲੀਮ ਕਰੀਏ, ਉਹਦੇ ਕਲਾਮ 'ਤੇ ਅਮਲ ਕਰੀਏ, ਤਾਂ ਕਿ ਅਸੀਂ ਹਮੇਸ਼ਾ ਦੀ ਜ਼ਿੰਦਗੀ ਨੂੰ ਪਾ ਸਕੀਏ। ਅਗਰ ਅਸੀਂ ਯਿਸੂ ਮਸੀਹ ਦੇ ਕਲਾਮ ਨੂੰ ਸੁਣ ਕੇ ਵੀ ਉਹਨੂੰ ਕਬੂਲ ਨਾ ਕਰਾਂਗੇ, ਅਗਰ ਅਸੀਂ ਬਾਈਬਲ ਮੁਕੱਦਸ ਨੂੰ ਪੜ੍ਹਦੇ ਹੋਏ ਹਾਂ, ਸੁਣਦੇ ਹੋਏ ਹਾਂ, ਉਹਦੇ 'ਤੇ ਅਮਲ ਪੈਰਾ ਨਾ ਹੋਵਾਂਗੇ, ਤਾਂ ਫਿਰ ਅਸੀਂ ਖੁਦ ਨੁਕਸਾਨ ਉਠਾਵਾਂਗੇ। ਫੈਸਲਾ ਅਸਾਂ ਕਰਨਾ ਹੈ, ਚੁਣਾਵ ਦਾ ਹੱਕ ਸਾਨੂੰ ਹਾਸਿਲ ਹੈ। ਖੁਦਾਮਦ ਨੇ ਸਾਡੇ ਸਾਹਮਣੇ ਹਮੇਸ਼ਾ ਦੀ ਜ਼ਿੰਦਗੀ ਰੱਖੀ ਹੈ। ਅਗਰ ਅਸੀਂ ਹਮੇਸ਼ਾ ਦੀ ਜ਼ਿੰਦਗੀ ਪਾਉਣਾ ਚਾਹੁੰਦੇ ਹਾਂ, ਤਾਂ ਫਿਰ ਸਾਨੂੰ ਯਿਸੂ ਮਸੀਹ ਨੂੰ ਕਬੂਲ ਕਰਨਾ ਹੋਏਗਾ। ਪਰ ਅਗਰ ਅਸੀਂ ਯਿਸੂ ਮਸੀਹ ਨੂੰ ਕਬੂਲ ਨਹੀਂ ਕਰਦੇ, ਤਾਂ ਫਿਰ ਅਸੀਂ ਹਮੇਸ਼ਾ ਦੀ ਜ਼ਿੰਦਗੀ ਤੋਂ ਮਹਿਰੂਮ ਹੋ ਜਾਵਾਂਗੇ। ਸਾਥੀਓ, ਯਿਸੂ ਮਸੀਹ ਦਾ ਫਰਮਾਨ ਹੈ ਕਿ ਮੈਂ ਇਸ ਲਈ ਆਇਆ ਵਾਂ ਕਿ ਤੁਸੀਂ ਜ਼ਿੰਦਗੀ ਪਾਓ ਅਤੇ ਕਸਰਤ ਦੀ ਜ਼ਿੰਦਗੀ ਪਾਓ। ਸੋ ਜਿਹੜਾ ਕੋਈ ਵੀ ਯਿਸੂ ਮਸੀਹ 'ਤੇ ਮਾਨ ਲਿਆਉਂਦਾ ਹੈ, ਉਹ ਹਮੇਸ਼ਾ ਦੀ ਜ਼ਿੰਦਗੀ ਪਾਉਂਦਾ ਹੈ। ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਨਵੇਂ ਯਦਨਾਮੇ ਵਿੱਚ ਮਰਕਸ ਰਸੂਲ ਦੀ ਲਿਖੀ ਹੋਈ ਅੰਜੀਲ ਦੇ 10ਵੇਂ ਬਾਬ ਦੀ 17ਵੀਂ ਆਇਤ ਤੋਂ ਲੈ ਕੇ 22ਵੀਂ ਤੱਕ ਇਸ ਗੱਲ ਨੂੰ ਪੜ੍ਹਨੇ ਆ ਕਿ ਜਦੋਂ ਯਿਸੂ ਮਸੀਹ ਰਾਹ ਵਿੱਚ ਜਾਂਦਿਆ ਸੀ, ਉਸ ਵੇਲੇ ਇੱਕ ਸ਼ਖਸ ਭੱਜਦਾ ਹੋਇਆ ਉਹਦੇ ਕੋਲ ਆਇਆ ਤੇ ਉਹਦੇ ਅੱਗੇ ਡਿੱਗ ਕੇ ਉਹਨੂੰ ਪੁੱਛਣ ਲੱਗਾ ਕਿ ਐ ਨੇਕ ਉਸਤਾਦ, ਮੈਂ ਕੀ ਕਰਾਂ ਤਾਂ ਕਿ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਵਾਂ। ਯਿਸੂ ਮਸੀਹ ਨੇ ਉਹਨੂੰ ਆਖਿਆ ਕਿ ਤੂੰ ਮੈਨੂੰ ਨੇਕ ਕਿਉਂ ਕਹਿਣਾ, ਕੋਈ ਨੇਕ ਨਹੀਂ ਮਗਰ ਇੱਕ, ਯਾਨੀ ਖੁਦਾ। ਤੂੰ ਹੁਕਮਾਂ ਨੂੰ ਤੇ ਜਾਣਨਾ ਹੈ, ਖੂਨ ਨਾ ਕਰ, ਜ਼ਨਾ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ, ਫਰੇਬ ਦੇ ਕੇ ਨੁਕਸਾਨ ਨਾ ਕਰ, ਆਪਣੇ ਬਾਪ ਦੀ ਤੇ ਆਪਣੀ ਮਾਂ ਦੀ ਇੱਜ਼ਤ ਕਰ। ਉਸ ਸ਼ਖਸ ਨੇ ਯਿਸੂ ਮਸੀਹ ਨੂੰ ਕਿਹਾ ਕਿ ਮੈਂ ਤੇ ਬਚਪਨ ਤੋਂ ਹੀ ਇਹਨਾਂ ਗੱਲਾਂ ਤੇ ਅਮਲ ਕਰਦਾ ਆਇਆ ਵਾਂ। ਯਿਸੂ ਮਸੀਹ ਨੇ ਉਹਦੇ ਤੇ ਨਜ਼ਰ ਕੀਤੀ ਤੇ ਉਹਨੂੰ ਉਹਦੇ ਤੇ ਪਿਆਰ ਆਇਆ ਤੇ ਯਿਸੂ ਮਸੀਹ ਨੇ ਉਹਨੂੰ ਆਹ ਗੱਲ ਕਹੀ ਕਿ ਹਜੇ ਵੀ ਤੇਰੇ ਅੰਦਰ ਇੱਕ ਗੱਲ ਦੀ ਕਮੀ ਹੈ, ਜਾ ਜੋ ਕੁਝ ਤੇਰੇ ਕੋਲ ਹੈ ਵੇ ਵੇਚ ਕੇ ਗਰੀਬਾਂ ਨੂੰ ਦੇ ਦੇ, ਤੈਨੂੰ ਆਸਮਾਨ ਤੇ ਖਜ਼ਾਨਾ ਮਿਲੇਗਾ ਤੇ ਆ ਕੇ ਮੇਰੇ ਪਿੱਛੇ ਹੋ ਲਈ। ਆ ਗੱਲ ਸੁਣ ਕੇ ਉਹਦੇ ਚਿਹਰੇ ਤੇ ਉਦਾਸੀ ਛਾ ਗਈ ਤੇ ਉਹ ਗਮਗੀਨ ਹੋ ਕੇ ਚਲਾ ਗਿਆ, ਕਿਉਂਕਿ ਬੜਾ ਮਾਲਦਾਰ ਸੀ। ਸਾਥੀਓ, ਬਾਈਬਲ ਮੁਕੱਦਸ ਦੇ ਇਸ ਵਾਕਿਏ ਵਿੱਚ ਅਸੀਂ ਇਸ ਗੱਲ ਨੂੰ ਜਾਣਨ ਵੱਲ ਬਣਦੇ ਹਾਂ ਕਿ ਇੱਕ ਸ਼ਖਸ ਜਿਹੜਾ ਕਿ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਉਣਾ ਚਾਹੁੰਦਾ ਸੀ, ਉਹ ਯਿਸੂ ਮਸੀਹ ਦੇ ਕੋਲ ਆਇਆ ਤੇ ਉਹਨੇ ਯਿਸੂ ਮਸੀਹ ਕੋਲੋਂ ਪੁੱਛਿਆ, ਉਹਨੇ ਯਿਸੂ ਮਸੀਹ ਕੋਲੋਂ ਆ ਸਵਾਲ ਕੀਤਾ ਕਿ ਮੈਂ ਕੀ ਕਰਾਂ ਤਾਂ ਕਿ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਵਾਂ। ਸਾਥੀਓ, ਯਕੀਨਨ ਕਿ ਦਫ਼ਾ ਅਸੀਂ ਵੀ ਆਹ ਸਵਾਲ ਕਰਦੇ ਹਾਂ, ਕਿ ਦਫ਼ਾ ਅਸੀਂ ਵੀ ਇਸ ਗੱਲ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਕੀ ਕਰੀਏ ਤਾਂ ਕਿ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਈਏ। ਜਿਹੜੇ ਲੋਕ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਉਣਾ ਚਾਹੁੰਦੇ ਨੇ, ਯਿਸੂ ਮਸੀਹ ਉਹਨਾਂ ਦੇ ਨਾਲ ਆਹ ਕਲਾਮ ਕਰਦੇ ਨੇ ਕਿ ਤੂੰ ਹੁਕਮਾਂ ਨੂੰ ਤੇ ਜਾਣਨਾ ਹੈ। ਸਾਥੀਓ, ਯਕੀਨਨ ਅਸੀਂ ਸਾਰੇ ਖੁਦਾ ਦੇ ਹੁਕਮਾਂ ਨੂੰ ਜਾਣਦੇ ਹਾਂ, ਅਸੀਂ ਸਾਰੇ ਖੁਦਾ ਦੇ ਹੁਕਮਾਂ ਤੋਂ ਵਾਕਿਫ ਹਾਂ। ਸੋ ਜਿਹੜੇ ਹੁਕਮ ਸਾਨੂੰ ਬਾਈਬਲ ਮੁਕੱਦਸ ਵਿੱਚ ਪੜ੍ਹਨ ਨੂੰ ਮਿਲਦੇ ਨੇ, ਜਿਹੜੇ ਖੁਦਾ ਦੇ ਅਬਦੀ ਤੇ ਲਾ ਤਬਦੀਲ ਹੁਕਮ ਨੇ, ਅਸੀਂ ਉਹਨਾਂ 'ਤੇ ਅਮਲ ਕਰੀਏ। ਹੋ ਸਕਦਾ ਕਿ ਉਸ ਸ਼ਖਸ ਵਾਂਗੂ ਅੱਜ ਵੀ ਬਹੁਤ ਸਾਰੇ ਲੋਕ ਇਹ ਗੱਲ ਕਹਿਣ ਕਿ ਅਸੀਂ ਤਾਂ ਹੁਕਮਾਂ 'ਤੇ ਅਮਲ ਕਰਨੇ ਹਾਂ, ਬਚਪਨ ਤੋਂ ਹੀ ਅਸੀਂ ਖੁਦਾ ਦੇ ਹੁਕਮਾਂ 'ਤੇ ਅਮਲ ਕਰਦੇ ਆਏ ਹਾਂ। ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਯਿਸੂ ਮਸੀਹ ਉਹਨਾਂ 'ਤੇ ਵੀ ਨਜ਼ਰ ਕਰਦਾ ਹੈ, ਯਿਸੂ ਮਸੀਹ ਨੂੰ ਉਹਨਾਂ 'ਤੇ ਵੀ ਪਿਆਰ ਆਉਂਦਾ ਹੈ, ਅਤੇ ਯਿਸੂ ਮਸੀਹ ਉਹਨਾਂ ਨੂੰ ਵੀ ਇਹ ਗੱਲ ਕਹਿੰਦਾ ਹੈ ਜਿਸ ਤਰ੍ਹਾਂ ਯਿਸੂ ਮਸੀਹ ਨੇ ਉਸ ਮਾਲਦਾਰ ਸ਼ਖਸ ਨੂੰ ਗੱਲ ਕਹੀ ਕਿ ਹਜੇ ਵੀ ਤੇਰੇ ਅੰਦਰ ਇੱਕ ਗੱਲ ਦੀ ਕਮੀ ਹੈ, ਜਾਂ ਜੋ ਕੁਝ ਤੇਰੇ ਕੋਲ ਹੈ ਵੇ ਗਰੀਬਾਂ ਵਿੱਚ ਵੇਚ ਦੇ, ਤੈਨੂੰ ਆਸਮਾਨ 'ਤੇ ਖਜ਼ਾਨਾ ਮਿਲੇਗਾ ਅਤੇ ਮੇਰੇ ਪਿੱਛੇ ਹੋ ਲਈ। ਸਾਥੀਓ, ਉਹ ਮਾਲਦਾਰ ਸ਼ਖਸ ਯਿਸੂ ਮਸੀਹ ਦੀ ਇਸ ਗੱਲ ਨੂੰ ਸਮਝ ਨਾ ਪਾਇਆ, ਉਹਨੇ ਯਿਸੂ ਮਸੀਹ ਦੇ ਇਸ ਕਲਾਮ ਨੂੰ ਕਬੂਲ ਨਾ ਕੀਤਾ, ਬਲਕਿ ਉਹ ਯਿਸੂ ਮਸੀਹ ਨੂੰ ਛੱਡ ਕੇ ਚਲਾ ਗਿਆ। ਅਤੇ ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਹੈ ਕਿ ਜਦੋਂ ਉਹ ਯਿਸੂ ਮਸੀਹ ਨੂੰ ਛੱਡ ਕੇ ਚਲਾ ਗਿਆ, ਉਸ ਵੇਲੇ ਉਹ ਉਦਾਸੀ ਦੀ ਹਾਲਤ ਵਿੱਚ ਗਮਗੀਨ ਹੋ ਕੇ ਚਲਾ ਗਿਆ। ਸਾਥੀਓ, ਜਦੋਂ ਅਸੀਂ ਵੀ ਖੁਦਾ ਦੇ ਹੁਕਮ ਨੂੰ ਪੂਰਾ ਨਹੀਂ ਕਰਦੇ, ਜਦੋਂ ਅਸੀਂ ਵੀ ਖੁਦਾ ਦੇ ਕਲਾਮ ਨੂੰ ਠੁਕਰਾ ਦਿੰਦੇ ਹਾਂ, ਉਸ ਵੇਲੇ ਅਸੀਂ ਵੀ ਗਮਗੀਨ ਹੋ ਜਾਂਦੇ ਹਾਂ, ਉਦਾਸ ਹੋ ਜਾਂਦੇ ਹਾਂ। ਸੋ ਇਨਸਾਨ ਦੀ ਖੁਸ਼ੀ ਇਸ ਗੱਲ ਵਿੱਚ ਹੀ ਹੈ ਕਿ ਉਹ ਖੁਦਾ ਦੇ ਹੁਕਮਾਂ ਨੂੰ ਮੰਨੇ ਅਤੇ ਖੁਦਾ ਦੇ ਕਲਾਮ ਨੂੰ ਪੂਰਾ ਕਰੇ। ਸਾਥੀਓ, ਖੁਦਾਵੰਦ ਦਰਅਸਲ ਉਸ ਸ਼ਖਸ ਨੂੰ ਆਹ ਗੱਲ ਸਮਝਾਉਣਾ ਚਾਹੁੰਦਿਆ ਸੀ, ਜਿਹੜੀ ਕਿ ਅੱਜ ਉਹ ਸਾਨੂੰ ਵੀ ਸਿਖਾਉਣਾ ਚਾਹੁੰਦਾ ਹੈ। ਉਹ ਹੈ ਕਿ ਅਸੀਂ ਹਰ ਉਸ ਸ਼ੈ ਨੂੰ ਤਰਕ ਕਰ ਦਈਏ, ਹਰ ਉਸ ਗੱਲ ਨੂੰ, ਹਰ ਉਸ ਕੰਮ ਨੂੰ, ਹਰ ਉਸ ਆਦਤ ਨੂੰ ਅਸੀਂ ਆਪਣੀਆਂ ਜ਼ਿੰਦਗੀਆਂ ਤੋਂ ਦੂਰ ਕਰ ਦਈਏ, ਜਿਹੜੀ ਸਾਨੂੰ ਖੁਦਾਵੰਦ ਯਿਸੂ ਮਸੀਹ ਦੇ ਕੋਲ ਜਾਣ ਤੋਂ ਰੋਕ ਦਈਏ। ਕਿਉਂਕਿ ਅਗਰ ਅਸੀਂ ਯਿਸੂ ਮਸੀਹ ਦੇ ਕੋਲ ਨਹੀਂ ਆਵਾਂਗੇ, ਤਾਂ ਫਿਰ ਅਸੀਂ ਹਮੇਸ਼ਾ ਦੀ ਜ਼ਿੰਦਗੀ ਨੂੰ ਵੀ ਨਹੀਂ ਪਾ ਸਕਾਂਗੇ। ਸਾਥੀਓ, ਯਾਦ ਰੱਖੋ ਕਿ ਸਾਡੇ ਅਤੇ ਯਿਸੂ ਮਸੀਹ ਦੇ ਦਰਮਿਆਨ ਇੱਕ ਹੀ ਐਸੀ ਸ਼ੈ ਹੈ ਜਿਹੜੀ ਕਿ ਸਾਨੂੰ ਯਿਸੂ ਮਸੀਹ ਦੇ ਕੋਲ ਜਾਣ ਤੋਂ ਰੁਕਦੀ ਹੈ, ਉਹਦੇ ਜਲਾਲ ਤੋਂ ਮਹਿਰੂਮ ਕਰ ਦਿੰਦੀ ਹੈ, ਅਤੇ ਉਹ ਗੁਨਾਹ ਹੈ। ਗੁਨਾਹ ਦੀ ਵਜ੍ਹਾ ਤੋਂ ਅਸੀਂ ਹਮੇਸ਼ਾ ਦੀ ਜ਼ਿੰਦਗੀ ਨੂੰ ਨਹੀਂ ਪਾ ਸਕਦੇ। ਜਦੋਂ ਅਸੀਂ ਗੁਨਾਹ ਨੂੰ ਛੱਡਣਾ ਪਸੰਦ ਨਹੀਂ ਕਰਦੇ, ਉਸ ਵੇਲੇ ਅਸੀਂ ਯਿਸੂ ਮਸੀਹ ਨੂੰ ਨਹੀਂ ਕਬੂਲ ਕਰਦੇ। ਅਤੇ ਸਾਥੀਓ, ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਅਫਰਮਾਉਂਦੀ ਹੈ ਆਪਣੀ ਕਿਤਾਬ ਤਕਰੀਬੇ ਖੁਦਾ ਦੇ ਸਫ਼ਾ ਨੰਬਰ 23 ਵਿੱਚ ਕਿ ਭਾਵੇਂ ਇਨਸਾਨ ਦੀ ਨਜ਼ਰ ਵਿੱਚ ਗੁਨਾਹ ਕਿੰਨਾ ਹੀ ਛੋਟਾ ਕਿਉਂ ਨਾ ਹੋਏ, ਮਗਰ ਕੋਈ ਵੀ ਗੁਨਾਹ ਖੁਦਾ ਦੇ ਸਾਹਮਣੇ ਛੋਟਾ ਨਹੀਂ। ਖੁਦਾ ਹਰ ਸ਼ਖਸ ਦੀ ਕਦਰ ਉਨੀ ਹੀ ਕਰਦਾ ਹੈ ਜਿੰਨੀ ਉਹਦੀ ਕਦਰ ਹੈ ਵੇ। ਗੁਨਾਹ ਦੀ ਵਜ੍ਹਾ ਤੋਂ ਇਨਸਾਨ ਆਸਮਾਨ ਦੀ ਬਾਦਸ਼ਾਹੀ ਵਿੱਚ ਦਾਖਿਲ ਨਾ ਹੋ ਸਕੇਗਾ, ਪਰ ਜਦੋਂ ਇਨਸਾਨ ਤੋਬਾ ਕਰਦਾ ਹੈ, ਉਸ ਵੇਲੇ ਆਸਮਾਨ 'ਤੇ ਖੁਸ਼ੀ ਮਨਾਈ ਜਾਂਦੀ ਹੈ। ਯਿਸੂ ਮਸੀਹ ਨੂੰ ਕਬੂਲ ਕਰਨ ਨਾਲ ਅਸੀਂ ਆਸਮਾਨ ਦੀ ਬਾਦਸ਼ਾਹ ਦੇ ਵਾਰਿਸ ਠਹਿਰਨੇ ਹਾਂ। ਸਾਥੀਓ, ਅਗਰ ਤੁਸੀਂ ਸੋਚਦੇ ਹੋ ਕਿ ਤੁਸੀਂ ਬੜੇ ਵੱਡੇ ਗੁਨਾਹਗਾਰ ਹੋ, ਤੁਸੀਂ ਬਹੁਤ ਸਾਰੇ ਗੁਨਾਹ ਕੀਤੇ ਨੇ, ਤਾਂ ਸਾਥੀਓ, ਇਸ ਗੱਲ ਤੋਂ ਪਰੇਸ਼ਾਨ ਨਾ ਹੋਵੋ, ਨਾ ਘਬਰਾਓ। ਭਾਵੇਂ ਸਾਡੀ ਹਾਲਤ ਕਿੰਨੀ ਹੀ ਬੁਰੀ ਕਿਉਂ ਨਾ ਹੋਏ, ਯਿਸੂ ਮਸੀਹ ਹਰ ਤਰ੍ਹਾਂ ਦੀ ਹਾਲਤ ਵਿੱਚ ਸਾਨੂੰ ਕਬੂਲ ਕਰਨ ਦੇ ਲਈ ਤਿਆਰ ਰਹਿੰਦਾ ਹੈ। ਇਸ ਲਈ ਤਾਂ ਉਹ ਸਾਡਾ ਨਿਜਾਤ ਦੇਹਿੰਦਾ ਹੈ, ਉਹਨੇ ਸਾਡੇ ਗੁਨਾਹਾਂ ਦੇ ਬਦਲੇ ਹੀ ਸਲੀਬ 'ਤੇ ਜਾਨ ਦਿੱਤੀ ਤਾਂ ਕਿ ਅਸੀਂ ਨਿਜਾਤ ਪਾਈਏ। ਸੋ ਸਾਡੇ ਗੁਨਾਹ ਭਾਵੇਂ ਕਿੰਨੇ ਹੀ ਵੱਡੇ ਕਿਉਂ ਨਾ ਹੋਣ, ਭਾਵੇਂ ਅਸੀਂ ਕਿੰਨੇ ਹੀ ਗੁਨਾਹਗਾਰ ਕਿਉਂ ਨਾ ਹੋਈਏ, ਅਗਰ ਅਸੀਂ ਯਿਸੂ ਮਸੀਹ ਦੇ ਕੋਲ ਆਵਾਂਗੇ, ਆਪਣੇ ਗੁਨਾਹਾਂ ਤੋਂ ਤੋਬਾ ਕਰਾਂਗੇ, ਗੁਨਾਹਾਂ ਨੂੰ ਤਰਕ ਕਰਾਂਗੇ, ਉਹਦੇ 'ਤੇ ਇਮਾਨ ਲਿਆਵਾਂਗੇ, ਉਸ ਵੇਲੇ ਅਸੀਂ ਯਿਸੂ ਮਸੀਹ 'ਤੇ ਇਮਾਨ ਰੱਖਣ ਦੀ ਵਜ੍ਹਾ ਤੋਂ ਨਿਜਾਤ ਪਾਵਾਂਗੇ, ਯਿਸੂ ਮਸੀਹ ਦੇ ਵਸੀਲੇ ਤੋਂ ਹਮੇਸ਼ਾ ਦੀ ਜ਼ਿੰਦਗੀ ਨੂੰ ਹਾਸਲ ਕਰਾਂਗੇ। ਸਾਥੀਓ, ਆ ਗੱਲ ਯਾਦ ਰੱਖੋ ਕਿ ਖੁਦਾਵੰਦ ਯਿਸੂ ਮਸੀਹ ਗੁਨਾਹ ਤੋਂ ਨਫ਼ਰਤ ਕਰਦਾ ਹੈ, ਜਦਕਿ ਉਹ ਗੁਨਾਹਗਾਰ ਦੇ ਨਾਲ ਪਿਆਰ ਕਰਦਾ ਹੈ। ਬਾਈਬਲ ਮੁਕੱਦਸ ਆ ਗੱਲ ਬਿਆਨ ਕਰਦੀ ਹੈ ਕਿ ਯਿਸੂ ਮਸੀਹ ਗੁਨਾਹਗਾਰਾਂ ਦੇ ਲਈ ਹੀ ਇਸ ਦੁਨੀਆਂ ਵਿੱਚ ਆਇਆ, ਅਤੇ ਯਿਸੂ ਮਸੀਹ ਨੇ ਖੁਦ ਆ ਫਰਮਾਇਆ ਕਿ ਮੈਂ ਗੁਨਾਹਗਾਰਾਂ ਦੇ ਲਈ ਇਸ ਦੁਨੀਆਂ ਵਿੱਚ ਆਇਆ ਵਾਂ। ਸੋ ਸਾਥੀਓ, ਅਸੀਂ ਆਪਣੇ ਨਿਜਾਤ ਦੇ ਹਿੰਦਾ ਯਿਸੂ ਮਸੀਹ ਨੂੰ ਵੇਖੀਏ, ਉਹਦੀ ਸਲੀਬ ਨੂੰ ਕਬੂਲ ਕਰੀਏ ਅਤੇ ਉਹਦੇ 'ਤੇ ਈਮਾਨ ਲਿਆਈਏ, ਕਿਉਂਕਿ ਯਿਸੂ ਮਸੀਹ ਨੂੰ ਕਬੂਲ ਕਰਨ ਨਾਲ ਅਸੀਂ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਉਂਦੇ ਹਾਂ। ਸਾਥੀਓ, ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਤਕਰਬੇ ਖੁਦਾ ਦੇ ਸਫ਼ਾ ਨੰਬਰ 27 ਵਿੱਚ ਆ ਗੱਲ ਲਿਖਦੀ ਹੈ ਕਿ ਜਦੋਂ ਤੁਸੀਂ ਗੁਨਾਹ ਦੀ ਹਕੀਕਤ ਨੂੰ ਜਾਣ ਲਵੋ, ਜਦੋਂ ਤੁਸੀਂ ਆਪਣੇ ਆਪ ਨੂੰ ਗੁਨਾਹ ਵਿੱਚ ਪਾਵੋ, ਉਸ ਵੇਲੇ ਤੁਸੀਂ ਨਾ ਉਮੀਦ ਨਾ ਹੋਵੋ, ਕਿਉਂਕਿ ਮਸੀਹ ਯਿਸੂ ਸਿਰਫ ਗੁਨਾਹਗਾਰਾਂ ਨੂੰ ਬਚਾਉਣ ਦੇ ਲਈ ਇਸ ਦੁਨੀਆਂ ਵਿੱਚ ਆਇਆ। ਔਰ ਫਿਰ ਮਜ਼ੀਦ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਫਰਮਾਉਂਦੀ ਹੈ ਕਿ ਜਦੋਂ ਸ਼ੈਤਾਨ ਤੁਹਾਨੂੰ ਆ ਗੱਲ ਕਹੇ ਕਿ ਤੁਸੀਂ ਬੜੇ ਵੱਡੇ ਗੁਨਾਹਗਾਰ ਹੋ, ਉਸ ਵੇਲੇ ਤੁਸੀਂ ਆਪਣੇ ਨਿਜਾਤ ਦੇ ਹਿੰਦਾ ਵੱਲ ਵੇਖੋ ਅਤੇ ਉਹਦੀ ਮਿਹਰਬਾਨੀਆਂ ਦਾ ਜ਼ਿਕਰ ਕਰੋ। ਜਿਹੜੀ ਚੀਜ਼ ਤੁਹਾਡੀ ਮਦਦ ਕਰੇਗੀ, ਉਹ ਉਸ ਰੋਸ਼ਨੀ ਦੀ ਉਮੀਦ ਹੋਏਗੀ। ਆਪਣੇ ਗੁਨਾਹਾਂ ਦੇ ਇਕਰਾਰ ਕਰੋ, ਪਰ ਦੁਸ਼ਮਣ ਨੂੰ ਕਹੋ ਕਿ ਯਿਸੂ ਮਸੀਹ ਦੁਨੀਆਂ ਵਿੱਚ ਗੁਨਾਹਗਾਰਾਂ ਨੂੰ ਨਿਜਾਤ ਦੇਣ ਦੇ ਲਈ ਆਇਆ। ਸੋ ਸਾਥੀਓ, ਅੱਜ ਅਸੀਂ ਇਮਾਨ ਦੇ ਨਾਲ ਖੁਦਾਵੰਦ ਦੇ ਕਲਾਮ ਨੂੰ ਕਬੂਲ ਕਰੀਏ। ਅੱਜ ਅਸੀਂ ਇਸ ਖੁਸ਼ਖਬਰੀ ਦੇ ਪੈਗਾਮ 'ਤੇ ਦਿਲ ਤੋਂ ਇਮਾਨ ਲਿਆਈਏ ਕਿ ਯਿਸੂ ਮਸੀਹ ਦੇ ਵਸੀਲੇ ਤੋਂ ਗੁਨਾਹਾਂ ਤੋਂ ਨਿਜਾਤ ਮਿਲਦੀ ਏ। ਯਿਸੂ ਮਸੀਹ ਨੂੰ ਕਬੂਲ ਕਰਨ ਨਾਲ ਅਸੀਂ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਉਂਦੇ ਹਾਂ। ਸੋ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਖੁਦਾਵੰਦ ਦੇ ਕਲਾਮ ਦੇ ਮੁਤਾਬਿਕ ਅਪੀਲ ਕਰਨਾ ਕਿ ਤੁਸੀਂ ਅੱਜ ਹੀ ਆਪਣੇ ਗੁਨਾਹਾਂ ਤੋਂ ਤੌਬਾ ਕਰੋ, ਇਸ ਮਸੀਹ ਦੇ ਅੱਗੇ ਆਪਣੇ ਗੁਨਾਹਾਂ ਦਾ ਇਕਰਾਰ ਕਰੋ ਅਤੇ ਆਪਣੇ ਗੁਨਾਹਾਂ ਨੂੰ ਤਰਕ ਕਰਕੇ ਬਪਤਿਸਮਾ ਲਵੋ। ਇਸ ਮਸੀਹ 'ਤੇ ਇਮਾਨ ਰੱਖਦੇ ਹੋਏ ਆ ਉਹਦੇ ਵਿੱਚ ਨਵੀਂ ਜ਼ਿੰਦਗੀ ਨੂੰ ਸ਼ੁਰੂ ਕਰੋ, ਉਹਦੇ ਕਲਾਮ ਅਤੇ ਉਹਦੇ ਹੁਕਮਾਂ 'ਤੇ ਅਮਲ ਕਰੋ ਤਾਂ ਕਿ ਮਸੀਹ ਯਿਸੂ ਦੀ ਕੁਦਰਤ ਤੁਹਾਡੀਆਂ ਜ਼ਿੰਦਗੀਆਂ ਵਿੱਚ ਕੰਮ ਕਰੇ ਅਤੇ ਤੁਸੀਂ ਇਸ ਮਸੀਹ ਦੇ ਵਸੀਲੇ ਤੋਂ ਹਮੇਸ਼ਾ ਦੀ ਜ਼ਿੰਦਗੀ ਨੂੰ ਪਾ ਸਕੋ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਲਈ ਦੁਆ ਕਰਨਾ ਚਾਹੁੰਦਾ। ਆਓ ਅੱਜ ਅਸੀਂ ਖੁਦਾ ਦੇ ਅੱਗੇ ਆ ਦੁਆ ਕਰੀਏ ਕਿ ਖੁਦਾਵੰਦ ਸਾਨੂੰ ਆ ਫਜ਼ਲ ਬਖਸ਼ੇ ਕਿ ਅਸੀਂ ਗੁਨਾਹ ਤੋਂ ਨਫ਼ਰਤ ਕਰੀਏ ਅਤੇ ਯਿਸੂ ਮਸੀਹ ਦੇ ਨਾਲ ਪਿਆਰ ਅਤੇ ਮੁਹੱਬਤ ਕਰਦੇ ਹੋਇਆਂ ਉਹਦੇ ਕਲਾਮ ਅਤੇ ਉਹਦੇ ਹੁਕਮ 'ਤੇ ਅਮਲ ਕਰੀਏ ਤਾਂ ਕਿ ਉਹਦੇ ਕੋਲੋਂ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਉਂਦੇ ਹੋਇਆਂ ਉਹਦੇ ਨਾਮ ਨੂੰ ਇੱਜ਼ਤ ਜਲਾਲ ਦੇ ਸਕੀਏ। ਸੋ ਆਓ ਸਾਥੀਓ, ਅਸੀਂ ਖੁਦਾਵੰਦ ਦੇ ਹਜ਼ੂਰ ਦੁਆ ਕਰੀਏ। ਇਹ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰ ਆਉਂਦੇ ਹਾਂ, ਤੇਰੇ ਨਾਮ ਨੂੰ ਇੱਜ਼ਤ ਅਤੇ ਜਲਾਲ ਦਿੰਦੇ ਹਾਂ ਕਿਉਂਕਿ ਤੂੰ ਹੀ ਤਾਰੀਫ਼ ਅਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਅਸੀਂ ਤੇਰੇ ਅੱਗੇ ਇਸ ਗੱਲ ਦੇ ਇਕਰਾਰ ਕਰਨੇ ਹਾਂ ਕਿ ਅਸੀਂ ਗੁਨਾਹਗਾਰ ਹਾਂ, ਖਤਕਾਰ ਹਾਂ, ਸਾਡੇ ਜ਼ਿੰਦਗੀਆਂ ਵਿੱਚ ਬਹੁਤ ਸਾਰੀਆਂ ਖਾਮੀਆਂ ਪਾਇਆ ਜਾਂਦੀਆਂ ਨੇ। ਐ ਖੁਦਾਵੰਦ, ਤੂੰ ਸਾਨੂੰ ਕਬੂਲ ਫਰਮਾ ਅਤੇ ਸਾਡੇ ਗੁਨਾਹਾਂ ਨੂੰ ਤੂੰ ਬਖਸ਼ ਦੇ, ਸਾਨੂੰ ਤੂੰ ਪਾਕ ਸਾਫ਼ ਕਰ ਤਾਂ ਕਿ ਅਸੀਂ ਤੇਰੇ 'ਤੇ ਈਮਾਨ ਅਤੇ ਭਰੋਸਾ ਰੱਖਦੇ ਹੋਏ ਹਾਂ, ਤੇਰੇ ਹੁਕਮਾਂ 'ਤੇ, ਤੇਰੇ ਕਲਾਮ 'ਤੇ ਅਮਲ ਕਰ ਸਕੀਏ ਅਤੇ ਤੇਰੇ ਵਾਅਦੇ ਦੇ ਮੁਤਾਬਿਕ ਤੇਰੇ ਕੋਲੋਂ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਉਣ ਵੱਲ ਬਣੀਏ। ਐ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਹਾਂ ਕਿ ਅਸੀਂ ਯਿਸੂ ਮਸੀਹ ਦੇ ਵਸੀਲੇ ਤੋਂ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਉਂਦੇ ਹਾਂ। ਸਾਨੂੰ ਤੂੰ ਅੱਜ ਦੇ ਕਲਾਮ ਦੇ ਵਸੀਲੇ ਤੋਂ ਬੜੀ ਬਰਕਤ ਬਖਸ਼, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਅਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਅਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ 'ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ੍ਹ ਇਸੇ ਵੇਲੇ ਅਤੇ ਇਸੇ ਫ੍ਰੀਕੁਐਂਸੀ 'ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।